ਜਵਾਬ ਕੀ ਹੁੰਦਾ ਹੈ? ਬੜੀ ਜ਼ਰੂਰੀ ਗੱਲ ਹੈ। ਮੈਂ ਇੱਥੇ ਤੁਹਾਡੀ ਜ਼ਾਤ ਦੀ ਗੱਲ ਨਹੀਂ ਕਰ ਰਿਹਾ, ਤੁਹਾਡੇ ਇਲਾਕੇ ਦੀ ਗੱਲ ਨਹੀਂ ਕਰ ਰਿਹਾ। ਮੰਨ ਲਓ ਸਾਨੂੰ ਕੋਈ ਪੁੱਛੇ ਭਾਵ ਧਰਮ ਦੇ ਪੱਖ ਤੋਂ ਅਸੀਂ ਕੌਣ ਹਾਂ, ਤੇ ਸਾਡਾ ਜਵਾਬ ਕੀ ਹੁੰਦਾ? ਅਸੀਂ ਆਖਦੇ ਹਾਂ ਅਸੀਂ ਸਿੱਖ ਹਾਂ। ਹੁਣ ਜੇ ਪੁੱਛਣ ਵਾਲਾ ਅਗਲੀ ਗੱਲ ਦੁਬਾਰਾ ਪੁੱਛ ਲਵੇ ਬਈ ਸਿੱਖ ਕੌਣ ਹੁੰਦਾ, ਫਿਰ ਸਾਡਾ ਜਵਾਬ ਕੀ ਹੋਵੇਗਾ? ਫਿਰ ਅਸੀਂ ਆਮ ਕਰਕੇ ਆਖਦੇ ਹਾਂ ਸਿੱਖ ਪੱਗ ਬੰਨਣ ਵਾਲਾ ਹੁੰਦਾ ਹੈ। ਭਾਈ ਬੜੀ ਚੰਗੀ ਗੱਲ ਹੈ, ਸਿੱਖ ਦੀ ਇੱਕ ਬੜੀ ਜ਼ਰੂਰੀ ਪਛਾਣ ਹੈ, ਬਲਕਿ ਇਹ ਤਾਂ ਸਿੱਖ ਦੀ ਇੱਕ ਪਰਮਾਨੈਂਟ ਆਈਡੈਂਟੀ ਹੋ ਗਈ ਹੈ। ਪਰ ਕੀ ਕੇਵਲ ਪੱਗ ਬੰਨਣ ਵਾਲਾ ਹੀ ਸਿੱਖ ਹੁੰਦਾ? ਜੇ ਇਹੋ ਦੀ ਗੱਲ ਹੋਵੇ ਬੜੇ ਸਾਰੇ ਮੁਸਲਮਾਨ ਵੀਰ ਵੀ ਪੱਗਾਂ ਬੰਨਦੇ ਨੇ, ਬੜੇ ਸਾਰੇ ਹਿੰਦੂ ਸੱਜਣ ਰਾਜਪੂਤ ਵੀ ਪੱਗਾਂ ਬੰਨਦੇ ਨੇ। ਇਹ ਤਾਂ ਹੁਣ ਵਕਤ ਨਾਲ ਹੌਲੀ ਹੌਲੀ ਇਹ ਭੈੜੀਵਾਦੀ ਪੈ ਗਈ, ਵਰਨਾ ਭਾਰਤ ਭਰ ਵਿੱਚ ਰਹਿਣ ਵਾਲੇ ਬਹੁਤੇ ਲੋਕ ਪਹਿਲਾਂ ਪੱਗਾਂ ਬੰਨਿਆ ਕਰਦੇ ਸਨ, ਦਸਤਾਰਾਂ ਸਜਾਉਂਦੇ ਸਨ, ਸ਼ਾਇਦ ਆਪ ਨੂੰ ਚੇਤੇ ਹੋਵੇ। ਹਿੰਦੁਸਤਾਨ ਦੇ ਰਾਸ਼ਟਰਪਤੀ ਰਹੇ ਡਾਕਟਰ ਰਾਧਾ ਕ੍ਰਿਸ਼ਨਨ ਪੱਗ ਬੰਨਦੇ ਸਨ, ਹਿੰਦੂ ਸੱਜਣ ਸਨ, ਬੜੇ ਵਿਦਵਾਨ ਸਨ। ਮੇਰੇ ਕਹਿਣ ਤੋਂ ਭਾਵ ਹੈ ਪੱਗ ਬੰਨਣਾ ਸਿੱਖ ਦੀ ਇੱਕ ਜ਼ਰੂਰੀ ਪਛਾਣ ਹੈ, ਸ਼ੱਕ ਨਹੀਂ। ਪਰ ਕੀ ਕੇਵਲ ਪੱਗ ਬੰਨਣ ਨਾਲ ਹੀ ਸਿੱਖ ਹੁੰਦਾ? ਫਿਰ ਅਸੀਂ ਅਗਲੀ ਗੱਲ ਆਖਾਂਗੇ ਨਹੀਂ ਦਾੜੀ ਕੇਸਾਂ ਵਾਲਾ ਸਿੱਖ ਹੁੰਦਾ ਹੈ। ਮੈਂ ਫਿਰ ਦੁਹਰਾ ਕੇ ਇਹ ਗੱਲ ਆਖਦਾ, ਦਾੜੀ ਕੇਸ ਵੀ ਸਿੱਖ ਦੀ ਪਛਾਣ ਦੇ, ਸਿੱਖ ਦੇ ਜੀਵਨ ਦੇ ਜ਼ਰੂਰੀ ਅੰਗ ਨੇ, ਸ਼ੱਕ ਨਹੀਂ। ਪਰ ਦਾੜੀਆਂ ਵਾਲੇ ਕੇਸਾਂ ਵਾਲੇ ਤੇ ਹਿੰਦੂ ਸੱਜਣ ਵੀ ਹਨ, ਮੁਸਲਮਾਨ ਵੀ ਹਨ, ਮੈਂ ਬਹੁਤ ਸਾਰੇ ਈਸਾਈ ਵੀ ਦੇਖੇ ਨੇ, ਯਹੂਦੀ ਵੀ ਹਨ। ਫਿਰ ਸਿੱਖ ਦੀ ਪਛਾਣ ਕੀ ਹੈ? ਖਿਮਾ ਕਰਿਓ, ਮੈਂ ਸਰੀਰਕ ਪਛਾਣ ਦੀ ਗੱਲ ਨਹੀਂ ਕਰਦਾ। ਸਰੀਰਕ ਪਛਾਣ ਜ਼ਰੂਰੀ ਅੰਗ ਹੈ ਸਿੱਖ ਆਈਡੈਂਟੀ ਦਾ, ਬਾਹਰੋਂ ਸਿੱਖ ਨੂੰ ਪਛਾਣਨ ਦਾ। ਪਰ ਸਿੱਖ ਕਿਸ ਨੂੰ ਆਖਦੇ ਨੇ? ਖਿਮਾ ਕਰਿਓ, ਜੇ ਮੈਂ ਇਹ ਗੱਲ ਕਹਿ ਦਿਆਂ ਤਾਂ ਬਰਦਾਸ਼ਤ ਕਰ ਲਿਆ ਜੇ ਸਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਨਹੀਂ ਬਈ ਸਿੱਖ ਕੀ ਹੁੰਦਾ, ਲਫ਼ਜ਼ਾਂ ਵਿੱਚ ਸਿੱਖ ਦੀ ਡੈਫੀਨੇਸ਼ਨ ਕੀ ਹੈ, ਨਹੀਂ ਪਤਾ, ਨਹੀਂ ਪਤਾ, ਵੱਡੇ ਅਫਸੋਸ ਵਾਲੀ ਗੱਲ ਹੈ। ਜਿਸ ਅਸਥਾਨ ਤੇ ਤੁਸੀਂ ਬਿਰਾਜਮਾਨ ਹੋ, ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਕੀਤੀ ਗਈ, ਜਾਰੀ ਕੀਤੀ ਗਈ ਸਿੱਖ ਰਹਿਤ ਮਰਿਆਦਾ, ਸਭ ਤੋਂ ਪਹਿਲਾ ਚੈਪਟਰ ਸਿੱਖ ਦੀ ਤਾਰੀਫ, ਸਿੱਖ ਦੀ ਡੈਫੀਨੇਸ਼ਨ ਕੀ ਹੈ? ਭਲਾ ਸਭ ਤੋਂ ਪਹਿਲੀ ਮੱਦ ਕੀ ਹੈ? ਸਭ ਤੋਂ ਪਹਿਲੀ ਮੱਦ ਹੈ ਉਹ ਇਸਤਰੀ ਜਾਂ ਪੁਰਸ਼ ਜੋ ਇੱਕ ਅਕਾਲ ਪੁਰਖ ਵਾਹਿਗੁਰੂ ਵਿੱਚ ਵਿਸ਼ਵਾਸ ਕਰਦਾ ਹੈ। ਆ ਸਿੱਖ ਦੀ ਪਛਾਣ ਹੈ। ਮੈਂ ਫਿਰ ਦੁਹਰਾ ਕੇ ਆਖਾਂ, ਉਹ ਇਸਤਰੀ ਜਾਂ ਪੁਰਸ਼ ਭਾਵੇਂ ਕੋਈ ਵੀ ਹੋਵੇ, ਵੱਡਾ ਹੋਵੇ ਛੋਟਾ ਹੋਵੇ, ਮਹਾਨ ਹੋਵੇ ਮਾਮੂਲੀ ਹੋਵੇ, ਅਮੀਰ ਹੋਵੇ ਗਰੀਬ ਹੋਵੇ, ਰਾਜਾ ਹੋਵੇ ਰੰਕ ਹੋਵੇ, ਸਾਰਿਆਂ ਲਈ ਸਿੱਖ ਹੋਣ ਦੀ ਸਭ ਤੋਂ ਪਹਿਲੀ ਮੱਦ ਕਿਹੜੀ? ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਵਿੱਚ ਵਿਸ਼ਵਾਸ ਕਰਦਾ ਹੈ। ਅੰਗਰੇਜ਼ੀ ਵਿੱਚ ਆਖਦੇ ਨੇ ਦ ਪਰਸਨ ਹੂ ਬਿਲੀਵਸ ਇਨ ਵਨ ਗਾਡ, ਹੂ ਬਿਲੀਵਸ ਇਨ ਵਨ, ਇੱਕ ਵਾਹਿਗੁਰੂ ਵਿੱਚ ਵਿਸ਼ਵਾਸ। ਸਿੱਖ ਹੋਣ ਦੀ ਤਾਰੀਫ ਦੀਆਂ ਕੁੱਲ ਚਾਰ ਮੱਦਾਂ ਨੇ, ਕੁੱਲ ਚਾਰ ਪੁਆਇੰਟਸ ਨੇ, ਕਿਰਪਾ ਕਰਕੇ ਨਾ ਪੜ੍ਹ ਲੈਣਾ, ਜ਼ਰੂਰ ਪੜ੍ਹਨਾ। ਪਰ ਅੱਜ ਬਹੁਤਾ ਸਮਾਂ ਨਹੀਂ, ਮੈਂ ਕੁਝ ਹੋਰ ਨੁਕਤੇ ਵਾਲੀ ਗੱਲ ਤੋਂ। ਇਸੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲੀ ਬਾਣੀ ਉਚਾਰਨ ਕੀਤੀ, ਸ੍ਰੀ ਜਪ ਜੀ ਸਾਹਿਬ। ਸ੍ਰੀ ਜਪ ਜੀ ਸਾਹਿਬ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵੀ ਮੁੱਢ ਹੈ, ਜਿੱਥੋਂ ਸ਼ੁਰੂਆਤ ਹੁੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਮੈਂ ਹੈਰਾਨ ਹੋਇਆ, ਦੁਨੀਆਂ ਭਰ ਦੇ ਧਰਮ ਗ੍ਰੰਥਾਂ ਵਿੱਚੋਂ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹੋ ਜਿਹਾ ਧਰਮ ਗ੍ਰੰਥ ਨੇ ਜਿਸ ਦੀ ਸ਼ੁਰੂਆਤ ਕਿਸੇ ਅੱਖਰ ਤੋਂ ਨਹੀਂ ਬਲਕਿ ਅੰਕ ਤੋਂ ਹੋ ਰਹੀ ਹੈ। ਇੱਕ ਓ ਅੰਕਾਰ, ਜਿਹੜਾ ਇੱਕ ਓਅੰਕਾਰ ਦਾ ਏਕ ਹੈ, ਇਹ ਗੁਰੂ ਨੇ ਈੜੀ ਨੂੰ ਸਿਹਾਰੀ ਅੱਧਕ ਜਾਂ ਪੱਤਾ ਪਾ ਕੇ ਨਹੀਂ ਲਿਖਿਆ, ਇਸ ਤਰ੍ਹਾਂ ਨਹੀਂ ਲਿਖਿਆ। ਭਲਾ ਕਿਉਂ? ਇਹ ਸਿੱਖੀ ਦਾ ਬੇਸਿਕ ਸਿਧਾਂਤ ਹੈ, ਮੂਲ ਸਿਧਾਂਤ। ਮੇਰਾ ਖਿਆਲ ਹੈ ਵੀ ਜੇ ਸਤਿਗੁਰੂ ਈੜੀ ਨੂੰ ਸਿਹਾਰੀ ਤੇ ਕੱਕਾ ਪਾ ਕੇ ਲਿਖਦੇ ਨਾ, ਤਾਂ ਮੇਰੇ ਵਰਗੇ ਬੜੇ ਸਿਆਣਿਆਂ ਨੇ ਨਾ ਬੌਧਿਕ ਖਿਲਵਾੜ ਕਰਦਿਆਂ ਆਖਣਾ ਸੀ ਵੀ ਸਿਹਾਰੀ ਦਾ ਮਤਲਬ ਕੁਝ ਹੋਰ ਹੁੰਦਾ, ਈੜੀ ਦਾ ਮਤਲਬ ਕੁਝ ਹੋਰ ਹੁੰਦਾ, ਕੱਕੇ ਦਾ ਮਤਲਬ ਕੁਝ ਹੋਰ ਹੁੰਦਾ। ਕਵੀ ਜਨ ਇਹੋ ਜਿਹੀ ਕਲਪਨਾਵਾਂ ਕਰ ਲੈਂਦੇ ਨੇ, ਕੋਈ ਵੱਡੀ ਗੱਲ ਨਹੀਂ। ਪਰ ਆਹ ਜਿਹੜਾ ਗੁਰੂ ਨੇ ਡਿਜਿਟ ਪਾ ਦਿੱਤਾ ਨਾ, ਅੰਕ ਪਾ ਦਿੱਤਾ ਏਕਾ, ਹੁਣ ਇਸਦਾ ਹੋਰ ਕੀ ਮਤਲਬ ਕਰੋਗੇ? ਇਸਦਾ ਮਤਲਬ ਤਾਂ ਸਿਰਫ ਇੱਕੋ ਹੀ ਹੈ। ਇੰਨਾ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ੁਰੂਆਤ ਵੇਲੇ ਵੀ ਗੁਰੂ ਨੇ ਏਕਾ ਲਿਖ ਦਿੱਤਾ। ਮੈਂ ਫਿਰ ਦੁਹਰਾ ਕੇ ਗੱਲ ਆਖਦਾ, ਸਿੱਖ ਹੋਣ ਦਾ ਜਿਹੜਾ ਵੀ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ, ਉਸ ਦੇ ਜੀਵਨ ਦੀ ਸਭ ਤੋਂ ਪਹਿਲੀ ਗੱਲ ਕਿ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਵਿੱਚ ਵਿਸ਼ਵਾਸ ਕਰਦਾ ਹੋਵੇ। ਪਹਿਲੀ ਮੱਦ, ਪਹਿਲੀ ਗੱਲ, ਇੱਕ ਅਕਾਲ ਪੁਰਖ ਵਾਹਿਗੁਰੂ ਵਿੱਚ ਵਿਸ਼ਵਾਸ ਨਹੀਂ ਕਰਦਾ, ਬਲਕਿ ਕਿਸੇ ਹੋਰ ਵਿੱਚ ਹੈ। ਸਿੱਖ ਉਹ ਹੈ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਵਿੱਚ ਵਿਸ਼ਵਾਸ ਕਰੇ। ਚਲੋ ਇਸ ਗੱਲ ਨੂੰ ਜ਼ਰਾ, ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ 1469 ਵਿੱਚ, 1469। ਦੇਖੋ ਦੁਨੀਆਂ ਵਿੱਚ ਧਰਮ ਤੇ ਉਸ ਤੋਂ ਪਹਿਲਾਂ ਹੈ ਸਨ, ਭਗਤੀ ਭਾਵ ਵਾਲੇ ਵੀ ਮੌਜੂਦ ਸਨ। ਭਗਤ ਨਾਮਦੇਵ, ਭਗਤ ਫਰੀਦ ਗੁਰੂ ਨਾਨਕ ਤੋਂ ਪਹਿਲਾਂ ਹੋਇਆ ਹੈ, ਬਲਕਿ ਦੋ ਸਦੀਆਂ ਪਹਿਲਾਂ। ਭਗਤ ਫਰੀਦ ਦਾ ਜਨਮ 1173 ਈਸਵੀ ਵਿੱਚ ਮੰਨਿਆ ਜਾਂਦਾ ਹੈ ਤੇ ਭਗਤ ਨਾਮਦੇਵ ਸਾਹਿਬ 1270 ਦੇ ਨੇੜੇ ਤੇੜੇ ਉਹਨਾਂ ਦਾ ਜਨਮ ਮੰਨਿਆ ਜਾਂਦਾ ਹੈ। ਦੋ ਸਦੀਆਂ, ਤਿੰਨ ਸਦੀਆਂ ਭਗਤ ਹੈ ਸਨ, ਧਰਮ ਹੈ ਸਨ। ਫਿਰ ਗੁਰੂ ਨਾਨਕ ਦੇ ਪ੍ਰਕਾਸ਼ ਨਾਲ ਜਿਹੜਾ ਅਸੀਂ ਕਹਿੰਦੇ ਹਾਂ ਵੀ ਸਿੱਖ ਧਰਮ ਦੀ ਨੀਂਹ ਰੱਖੀ ਗਈ, ਗੁਰੂ ਨਾਨਕ ਨੇ ਹੋਰ ਕਿਹੜੀ ਨਵੀਂ ਗੱਲ ਸਿਖਾਉਣੀ ਸੀ? ਬਸ ਆਹ ਜ਼ਰੂਰੀ ਨਵੀਂ ਗੱਲ ਸੀ। ਗੁਰੂ ਨੇ ਵੇਖਿਆ ਧਰਮ ਤੇ ਹੈ ਨਾ, ਪਰ ਵੱਖ ਵੱਖ ਦੇਵੀ ਦੇਵਤਿਆਂ ਅਥਵਾ ਪੱਥਰ ਜਾਂ ਕੁਦਰਤ ਦੇ ਵੱਖ ਵੱਖ ਅੰਗਾਂ ਦੀ ਪੂਜਾ ਕਰਨ ਵਾਲੇ ਲੋਕ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਨਹੀਂ ਜਾਣਦੇ। ਸੋ ਗੁਰੂ ਨਾਨਕ ਦੇ ਧਰਮ ਦੀ ਸ਼ੁਰੂਆਤ ਤੇ ਇੱਕ ਤੋਂ ਹੁੰਦੀ ਹੈ, ਇੱਕ ਤੋਂ ਗੱਲ ਲੰਬੇਰੀ ਨਾ ਹੁੰਦੀ ਜਾਏ। ਅਸਲ ਵਿੱਚ ਨਾ ਅੱਜ ਵੀ ਇਹ ਸਾਡੇ ਲਈ ਇੱਕ ਬਹੁਤ ਵੱਡਾ ਮਸਲਾ ਹੈ, ਬਹੁਤ ਵੱਡੀ ਗੱਲ ਹੈ। ਅਸੀਂ ਆਪਣੇ ਆਪ ਨੂੰ ਸਿੱਖ ਤੇ ਅਖਵਾਉਂਦੇ ਹਾਂ, ਪਰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਵਿਸ਼ਵਾਸ ਪ੍ਰਤੀ ਸਾਡਾ ਮਨ ਬਿਲਕੁਲ ਕੋਰਾ ਹੈ। ਚਲੋ ਇਹ ਗੱਲ ਇਸ ਤਰ੍ਹਾਂ ਵੀ ਸਮਝੀ ਜਾ ਸਕਦੀ ਹੈ। ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਖਾਲਸਾ ਬਣਾ ਕੇ, ਖਾਲਸਾ ਸਾਜ ਕੇ ਇਸ ਗੱਲ ਨੂੰ ਸੰਪੂਰਨਤਾ ਬਖਸ਼ ਦਿੱਤੀ ਤੇ ਖਾਲਸੇ ਦੇ ਪ੍ਰਤੀ ਆਖਿਆ ਕਿ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨਾ ਆਨੈ, ਨੈਕ ਮੈਣੇ ਦੂਸਰਾ, ਨੋ ਅਦਰ ਪਰਸਨ ਔਰ ਨੋ ਅਦਰ ਐਂਟੀਟੀ ਸ਼ੁੱਡ ਬੀ ਇਨ ਯੂਰ ਮਾਇੰਡ, ਤੇਰੇ ਮਨ ਵਿੱਚ ਨਹੀਂ ਹੋਣਾ ਚਾਹੀਦਾ। ਕਿਉਂ? ਇਹ ਨਾ ਬਿਲਕੁਲ ਉਹੋ ਜਿਹੀ ਗੱਲ ਜੇ ਜਿਵੇਂ ਭਾਰਤੀ ਸਭਿਅਤਾ ਵਿੱਚ ਅਸੀਂ ਕਿਸੇ ਵੀ ਇਸਤਰੀ ਨੂੰ ਇਹ ਗੱਲ ਆਖਦੇ ਹਾਂ, ਪੁੱਤਰਾ ਤੇਰੇ ਲਈ ਤੇਰਾ ਪਤੀ ਹੀ ਪਰਮੇਸ਼ਰ ਹੈ, ਉਸ ਤੋਂ ਇਲਾਵਾ ਕਿਸੇ ਹੋਰ ਦਾ ਖਿਆਲ ਤੇਰੇ ਮਨ 'ਚ ਨਹੀਂ ਆਉਣਾ ਚਾਹੀਦਾ, ਤੇ ਜੇ ਆਵੇ ਖਿਮਾ ਕਰਿਆ ਜੇ, ਫਿਰ ਉਸਨੂੰ ਸੁਹਾਗਣ ਤਾਂ ਨਹੀਂ ਆਖਿਆ ਜਾ ਸਕਦਾ। ਸੁਹਾਗਣ ਤੇ ਦੁਹਾਗਣ ਦਾ ਇਹ ਹੀ ਅੰਤਰ ਹੈ ਨਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਸਾਨੂੰ ਸਾਵਧਾਨ ਕਰਦਿਆਂ ਵੀ ਗੱਲ ਆਖਣ ਲੱਗੇ, ਪੁੱਛਤ ਸੁਹਾਗਨ ਹੋਏ ਕਰਮ ਦੁਹਾਗਣ ਕੇ, ਹਿਰਦੈ ਬਿਵਚਾਰ ਕਤ ਸਿਹਜਾ ਬੁਲਾਈਏ, ਕਿਵੇਂ ਵਾਹਿਗੁਰੂ ਦੀ ਸੱਜਣ ਵੇਲੇ ਆਖਣ ਲੱਗੇ, ਵੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵੱਖ ਵੱਖ ਦੇਵੀ ਦੇਵਤਿਆਂ ਦੇ ਕਿੰਨੇ ਨਾਵਾਂ ਦਾ ਜ਼ਿਕਰ ਹੈ। ਮਤਲਬ ਸਿੱਖ ਸਾਰਿਆਂ ਦੀ ਪੂਜਾ ਕਰਦਾ ਹੈ, ਸਿੱਖ ਸਾਰਿਆਂ ਦਾ ਹੀ ਸਤਿਕਾਰ ਕਰਦਾ, ਸਿੱਖ ਸਾਰਿਆਂ ਨੂੰ ਹੀ ਪਿਆਰ ਕਰਦਾ। ਮੈਂ ਕਿਹਾ ਹਾਂ, ਸਤਿਕਾਰ ਕਰਦਾ, ਪਿਆਰ ਕਰਦਾ, ਸ਼ੱਕ ਨਹੀਂ, ਕਿਉਂਕਿ ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰਦੇ। ਮੈਂ ਤਾਂ ਹੈਰਾਨ ਹੁੰਦਾ, ਮੇਰੇ ਸਤਿਗੁਰੂ ਕਿੰਨੇ ਗੁਰੂ ਜੀ ਆਖਦੇ, ਕੋਈ ਬੋਲੇ ਰਾਮ ਰਾਮ, ਕੋਈ ਆਏ, ਕੋਈ ਸੇਵੈ ਗੁਸਈਆਂ, ਕੋਈ ਅੱਲਾਹ ਹੈ, ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ, ਕੋਈ ਨਾਵੇ ਤੀਰਥ ਕੋਈ ਹੱਜ ਜਾਏ, ਕੋਈ ਕਰੇ ਪੂਜਾ ਕੋਈ ਸਿਰ ਨਿਵਾਏ। ਪਰ ਗੁਰੂ ਨੇ ਅੰਤ ਵਿੱਚ ਕੀ ਆਖਿਆ, ਕਉ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਮੈਂ ਉਹਨਾਂ ਗੁਰਮੁਖਾਂ ਨੂੰ ਪੁੱਛਣ ਲੱਗਾ, ਮੈਂ ਕਿਹਾ ਉਦਾਹਰਣ ਵਜੋਂ ਤੁਸੀਂ ਕੀ ਸਮਝਦੇ ਹੋ ਬਈ ਕਿੱਥੇ ਕਿੱਥੇ ਮਹਾਰਾਜ ਨੇ ਇਹ ਲਿਖਿਆ ਬਈ ਸਿੱਖ ਨੂੰ ਦੂਸਰੇ ਦੇਵੀ ਦੇਵਤਿਆਂ ਵਿੱਚ ਵੀ ਵਿਸ਼ਵਾਸ ਕਰਨਾ ਚਾਹੀਦਾ ਹੈ। ਕਹਿਣ ਲੱਗੇ, ਵੇਖੋ ਨਾ, ਜਪਜੀ ਸਾਹਿਬ ਵਿੱਚ ਮਹਾਰਾਜ ਨੇ ਲਿਖਿਆ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਬਈ ਸਿੱਖ ਲਈ ਈਸ਼ਰ ਭਾਵ ਸ਼ਿਵ, ਬ੍ਰਹਮਾ ਮਾਂ ਪਾਰਵਤੀ ਅਥਵਾ ਗੋਰਖ, ਇਹ ਸਾਰੇ ਬੜੇ ਸਤਿਕਾਰਯੋਗ ਨੇ। ਮੈਂ ਕਿਹਾ ਗੁਰਮੁਖਾ, ਤੂੰ ਨਾ ਗੱਲ ਉਲਟੀ ਪਿਆ ਸਮਝਦਾ, ਧਿਆਨ ਨਾਲ ਉਦਾਹਰਣ ਸਮਝਣਾ। ਕਿਸੇ ਇਸਤਰੀ ਨੂੰ ਇਹ ਕਿਹਾ ਜਾਏ ਤੇਰਾ ਪਤੀ ਹੀ ਤੇਰਾ ਪਰਮੇਸ਼ਰ ਹੈ, ਤੇਰਾ ਪਤੀ ਹੀ ਤੇਰਾ ਮਿੱਤਰ ਹੈ, ਇਸਦਾ ਮਤਲਬ ਕੀ ਹੈ? ਕਿ ਕੀ ਤੇਰਾ ਹਰੇਕ ਮਿੱਤਰ ਹੀ ਤੇਰਾ ਪਤੀ ਹੈ? ਨਹੀਂ, ਤੇਰਾ ਪਤੀ ਹੀ ਤੇਰਾ ਮਿੱਤਰ ਹੈ। ਬਸ ਇਸ ਗੱਲ ਨੂੰ ਧਿਆਨ ਨਾਲ ਸਮਝਿਓ ਜੀ। ਗੁਰੂ ਸਾਹਿਬ ਇਹ ਗੱਲ ਕਹਿ ਰਹੇ ਨੇ, ਗੁਰ ਈਸ਼ਰ ਮੇਰਾ ਗੁਰੂ ਹੀ ਮੇਰਾ ਸ਼ਿਵ ਹੈ, ਮੈਂ ਹੋਰ ਕਿਸੇ ਸ਼ਿਵ ਨੂੰ ਨਹੀਂ ਜਾਣਦਾ। ਜਿਵੇਂ ਜਗਤ ਸ਼ਿਵ ਦਾ ਸਤਿਕਾਰ ਕਰਦਾ, ਦੁਨੀਆ ਬ੍ਰਹਮਾ ਦੀ ਪੂਜਾ ਕਰਦੀ ਹੈ, ਜਗਤ ਗੋਰਖ ਨੂੰ ਗੁਰੂ ਮੰਨਦਾ, ਪਾਰਵਤੀ ਦੀ ਪੂਜਾ ਕਰਦਾ, ਸਤਿਗੁਰੂ ਗੁਰੂ ਨਾਨਕ ਦੇਵ ਕੀ ਆਖ ਰਹੇ ਨੇ, ਗੁਰ ਈਸ਼ਰ ਮੇਰਾ ਗੁਰੂ ਹੀ ਮੇਰਾ ਈਸ਼ਰ ਭਾਵ ਸ਼ਿਵ ਹੈ, ਮੇਰਾ ਗੁਰੂ ਹੀ ਮੇਰਾ ਬ੍ਰਹਮਾ ਹੈ, ਮੇਰਾ ਗੁਰੂ ਹੀ ਮੇਰੀ ਪਾਰਵਤੀ ਮਾਂ ਹੈ, ਮੇਰਾ ਗੁਰੂ ਹੀ ਮੇਰਾ ਗੋਰਖ ਹੈ, ਹੋਰ ਕੋਈ ਨਹੀਂ। ਰੋਜ਼ ਰਹਿ ਰਾਸ ਦਾ ਪਾਠ ਕਰਨ ਵਾਲਿਓ, ਕਿਰਪਾ ਕਰਕੇ ਧਿਆਨ ਨਾਲ ਪੜਿਆ ਕਰੋ, ਵੇਖੋ ਸਤਿਗੁਰੂ ਕੀ ਆਖ ਰਹੇ ਨੇ, ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋਊ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੇ ਮਤ, ਏਕ ਨਾ ਮਾਨਿਓ। ਕਿ ਅਸੀਂ ਸਤਿਕਾਰ ਨਹੀਂ ਕਰਦੇ, ਨਫ਼ਰਤ ਕਰਦੇ ਹਾਂ? ਮੈਂ ਇਹ ਗੱਲ ਫਿਰ ਦੁਹਰਾ ਕੇ ਆਖ ਲੈਣਾ। ਬੰਬੇ ਦੇ ਕੋਲ ਰਹਿਣ ਵਾਲੇ ਇੱਕ ਸੱਜਣ ਨੇ ਬੜੇ ਪਿਆਰੇ ਪਿਆਰ ਨਾਲ ਗੁਰੂ ਕੀ ਬਾਣੀ ਸੁਣਾਉਣ ਵਾਲੇ ਸੱਜਣ ਨੇ, ਮੈਨੂੰ ਬੜੀ ਖੁਸ਼ੀ ਹੋਈ ਉਹਨਾਂ ਦਾ ਇਹ ਸੇਵਾ ਭਾਵ ਵੇਖ ਕੇ। ਪਰ ਮੈਂ ਇੱਕ ਰਿਕਾਰਡਿੰਗ ਸੁਣ ਰਿਹਾ ਸਾਂ ਜਿਹਦੇ ਵਿੱਚ ਉਹਨਾਂ ਨੇ ਸ਼ੁਰੂਆਤ ਵਿੱਚ ਇਹ ਗੱਲ ਆਖੀ, ਯੇ ਸ਼ਬਦ ਮੈਂ ਉਨ ਕੱਟੜ ਸਿੱਖੋਂ ਕੋ ਸੁਣਾਣੇ ਕੇ ਲੀਏ ਪੜ ਰਹਾ ਹੂੰ। ਧਿਆਨ ਸੇ ਸੁਣੀਏ, ਕੱਟੜ ਸਿੱਖੋਂ ਕੋ ਸੁਣਾਣੇ ਕੇ ਲੀਏ। ਅੱਗੇ ਸ਼ਬਦ ਪਤਾ ਕਿਹੜਾ ਪੜ ਰਿਹਾ, ਪਾਰਬ੍ਰਹਮ ਪਰਮੇਸ਼ਰ ਸਵਾਮੀ, ਅਚੁੱਤ ਪਾਰਬ੍ਰਹਮ ਪਰਮੇਸ਼ਰ ਅੰਤਰਜਾਮੀ, ਮਧਸੂਦਨ ਦਾਮੋਦਰ ਸਵਾਮੀ, ਰਿਸ਼ੀਕੇਸ਼ ਗੋਵਰਧਨਧਾਰੀ, ਮੁਰਲੀ ਮਨੋਹਰ ਹਰ ਰੰਗਾ। ਇਸ ਸ਼ਬਦ ਵਿੱਚ ਨਾ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਨਾਲ ਸੰਬੰਧਿਤ ਸਾਰੇ ਨਾਵਾਂ ਦਾ ਜ਼ਿਕਰ ਹੈਗਾ। ਅਤੇ ਫਿਰ ਅਖੀਰ ਵਿੱਚ ਆਖਦੇ ਨੇ, ਯੇ ਸ਼ਬਦ ਤੋਂ ਗੁਰੂ ਨੇ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਕੀ ਸਤੁਤੀ ਕੇ ਲਈ ਉਚਾਰਣ ਕੀਆ ਥਾ। ਖਿਮਾ ਕਰਨਾ, ਖਿਮਾ ਕਰਿਆ। ਮੈਂ ਉਹਨਾਂ ਨੂੰ ਇਹ ਗੱਲ ਦੁਹਰਾ ਕੇ ਆਖਣੀ ਚਾਹੁੰਦਾ, ਕਿਰਪਾ ਕਰਕੇ ਇਸ ਸ਼ਬਦ ਦੀ ਸਭ ਤੋਂ ਪਹਿਲੀ ਪੰਗਤੀ ਪੜ੍ਹ ਲੈਣੀ ਸੀ ਧਿਆਨ ਨਾਲ। ਇਹ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਾਰੂ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ 1082 ਤੇ ਸੁਸ਼ੋਭਿਤ ਹੈ। ਧਿਆਨ ਨਾਲ ਪੜ੍ਹ ਲੈਣਾ ਸੀ, ਗੱਲ ਤੇ ਇੱਥੇ ਹੋ ਰਹੀ ਹੈ। ਅਚੁੱਤ ਪਾਰਬ੍ਰਹਮ ਪਰਮੇਸ਼ਰ ਅੰਤਰਜਾਮੀ, ਹੇ ਭਾਈ ਮੇਰਾ ਵਾਹਿਗੁਰੂ ਮੇਰਾ ਮਾਲਕ ਅਚੁੱਤ ਭਾਵ ਅਜੂਨੀ, ਪਾਰਬ੍ਰਹਮ परमेश्वर अंतर्यामी। ओ ही मेरा मधुसूदन दामोदर है स्वामी है। मधुसूदन अथवा दामोदर ये दोवें नाम श्री कृष्ण जी महाराज नाल संबंधित ने। सतगुरु इस तरह के शब्द क्यों उच्चारण करते सन? क्योंकि बड़ी स्पष्ट, क्योंकि गुरु साहिबान के सन्मुख भी देखो जिहो दी ऑडियंस होवे ना, जिहो दे सुनने वाले, उन्हां दी उदाहरण राही ही समझाया जा सकता है। मनन विच ते कोई इतराज नहीं, कोई औख नहीं कि असीं सिख जिहड़े अज अपने आप नूं सिख अखवाउणे आ, श्री गुरु नानक देव जी महाराज वेले साडे वड वडेरे जिन्हां ने सिखी धारण कीती उह बहुते हिंदू समाज देवी देवतावां दी पूजा, उन्हां नूं इह गल समझाई जा रही। हे भाई, ਨੂੰ ਗੋਵਰਧਨ ਪਿਆ ਕਹਿੰਦਾ, ਗੋਵਰਧਨ ਧਾਰੀ, ਗੋਵਰਧਨ ਪਹਾੜ ਚੁੱਕਣ ਵਾਲਾ, ਪਰ ਸਤਿਗੁਰੂ ਆਖਦੇ ਨੇ ਮੇਰਾ ਵਾਹਿਗੁਰੂ ਤੇ ਸਾਰੀ ਧਰਤੀ ਨੂੰ ਚੁੱਕੀ ਫਿਰਦਾ ਇੱਕ ਪਹਾੜ ਚੁੱਕਣ। ਹੀ ਫਿਰਦਾ ਹੈ ਤੇ ਸਾਰੇ ਜਗਤ ਨੂੰ ਆਪਣੇ ਹੁਕਮ ਦੀ ਮੁਰਲੀ ਨਾਲ ਚਲਾ ਰਿਹਾ ਹੈ। ਇੱਥੇ ਭਾਵ ਕਿਸੇ ਦੇਵੀ ਦੇਵਤੇ ਦੀ ਉਸਤਤ ਤੋਂ ਨਹੀਂ ਸੀ। ਇੱਕ ਸੱਜਣ ਮੇਰੇ ਨਾਲ ਬੜੇ ਨਾਰਾਜ਼ ਹੋਏ, ਕਹਿਣ ਲੱਗੇ ਜਿਵੇਂ ਤੁਸੀਂ ਸਮਝਾਉਂਦੇ ਜੇ, ਜਿਵੇਂ ਤੁਸੀਂ ਅਰਥ ਕਰਦੇ ਜੇ, ਇਹ ਤਾਂ ਨਾ ਬੜੇ ਕੱਟੜ ਹੋਣ ਵਾਲੀ ਗੱਲ ਹੋਈ। ਮੈਂ ਉਹਨਾਂ ਨੂੰ ਪਿਆਰ ਨਾਲ ਇਹ ਗੱਲ ਆਖੀ, ਮੈਂ ਕਿਹਾ ਇੱਕ ਗੱਲ ਦੱਸਿਓ, ਤੁਹਾਨੂੰ ਕੱਟੜ ਹੋਣ ਦਾ ਮਤਲਬ ਪਤਾ ਵੈਸੇ? ਕਹਿਣ ਲੱਗੇ ਕੀ ਮਤਲਬ? ਮੈਨੂੰ ਪਤਾ ਨਹੀਂ। ਮੈਂ ਕਿਹਾ ਹਾਂ, ਮੈਂ ਸਮਝਾਉਣਾ। ਕੱਟੜ ਉਹ ਹੈ ਜਿਹੜਾ ਕਿਸੇ ਦੂਸਰੇ ਧਰਮ ਨੂੰ ਧਾਰਨ ਕਰਨ ਵਾਲੇ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਾ ਹੋਵੇ। ਉਦਾਹਰਣ ਵਜੋਂ ਇਹੋ ਜਿਹਾ ਮੈਂ ਤੁਹਾਨੂੰ ਹਜ਼ਾਰਾਂ ਲੋਕ ਵਿਖਾ ਦੇਣਾ ਜਿਹੜੇ ਦੂਸਰਿਆਂ ਨੂੰ ਬਰਦਾਸ਼ਤ ਨਹੀਂ ਸਨ ਕਰਦੇ, ਦੂਸਰਿਆਂ ਦੇ ਧਰਮ ਸਥਾਨਾਂ ਨੂੰ ਬਰਦਾਸ਼ਤ ਨਹੀਂ ਸਨ ਕਰਦੇ। ਇਸ ਲਈ ਸੈਂਕੜੇ ਨਹੀਂ ਹਜ਼ਾਰਾਂ ਮੰਦਰ ਢਾ ਦਿੱਤੇ ਗਏ ਕੱਟੜ ਨੇ। ਮੈਂ ਤੁਹਾਨੂੰ ਇੱਕ ਨਹੀਂ ਲੱਖਾਂ ਲੋਕ ਵਿਖਾ ਦੇਣਾ ਜਿਹੜੇ ਪਬਲਿਕਲੀ ਮਸੀਤਾਂ ਉੱਤੇ ਹਮਲਾ ਕਰਨ ਵਾਲੇ ਨੇ ਔਰ ਤੋੜਨ ਵਾਲੇ ਨੇ, ਜਿਹੜੇ ਦੂਸਰਿਆਂ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ, ਉਹ ਲੋਕ ਕੱਟੜ ਨੇ। ਕਦੇ ਤੁਸੀਂ ਵੇਖਿਆ ਕਦੇ ਕਿਸੇ ਸਿੱਖ ਨੇ ਵੀ ਕਿਸੇ ਮਸੀਤ ਜਾਂ ਮੰਦਰ ਉੱਤੇ ਹਮਲਾ ਕੀਤਾ ਹੋਵੇ? ਸਿੱਖ ਕਿਵੇਂ ਕੱਟੜ ਹੋਇਆ? ਕੱਟੜ ਉਹ ਨੇ ਜਿਹੜੇ ਸਿੱਖ ਨੂੰ ਵੇਖਦਿਆਂ ਹੋਇਆਂ ਗਲੀਆਂ ਤੇ ਬਾਜ਼ਾਰਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਤਲ ਕਰਨ ਲਈ ਤਿਆਰ ਹੋ ਜਾਂਦੇ ਨੇ। ਇਤਿਹਾਸ ਵਿੱਚ ਇਹ ਵਾਪਰਿਆ ਨਹੀਂ, ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੋਣਾ। ਉਹ ਕੱਟੜ ਹੈ। ਅੱਜ ਤੱਕ ਕਦੇ ਕਿਸੇ ਸਿੱਖ ਨੇ ਕਿਸੇ ਦੂਸਰੇ ਵਿਅਕਤੀ ਨੂੰ ਸਿਰਫ ਇਸ ਲਈ ਬਈ ਇਹ ਮੁਸਲਮਾਨ ਹੈ ਜਾਂ ਹਿੰਦੂ ਹੈ ਜਾਂ ਕਿਸੇ ਦੂਸਰੇ ਧਰਮ ਨਾਲ ਸੰਬੰਧ ਰੱਖਣ ਵਾਲਾ, ਇਸ ਲਈ ਹਮਲਾ ਕਰਕੇ ਮਾਰਨ ਦਾ ਯਤਨ ਨਹੀਂ ਕੀਤਾ, ਇਸ ਲਈ ਉਸਦੇ ਧਰਮ ਸਥਾਨ 'ਤੇ ਕਦੇ ਹਮਲਾ ਨਹੀਂ ਹੋਇਆ। ਪੰਜਾਬ 'ਚ ਕਦੇ ਇਹੋ ਜਿਹੀ ਗੱਲ ਨਹੀਂ ਵਾਪਰੀ, ਨਾ ਵਾਪਰੇਗੀ। ਕਿਉਂ? ਕਿਉਂਕਿ ਗੁਰੂ ਨੇ ਇੱਕ ਗੱਲ ਸਾਨੂੰ ਸਮਝਾ ਦਿੱਤੀ, ਭਾਈ ਸਭ ਮੈਂ ਜੋਤ, ਜੋਤ ਹੈ ਸੋਏ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਮੈਂ ਕਿਹਾ ਗੁਰਮੁਖਾ ਇੱਕ ਗੱਲ ਦੱਸ, ਮੈਂ ਕਿਸੇ ਇਸਤਰੀ ਨੂੰ ਇਹ ਗੱਲ ਆਖਾਂ, ਭਾਈ ਤੂੰ ਪਤੀਵ੍ਰਤਾ ਹੋਣਾ, ਤੇਰੇ ਲਈ ਤੇਰਾ ਪਤੀ ਹੀ ਤੇਰਾ ਪਰਮੇਸ਼ਰ ਹੈ, ਕੀ ਇਹ ਕੱਟੜ ਹੋਣ ਵਾਲੀ ਗੱਲ ਹੈ? ਜੇ ਸਿੱਖ ਨੂੰ ਇਹ ਗੱਲ ਆਖੀਏ, ਭਾਈ ਸਿੱਖਾ ਗੁਰੂ ਦਾ ਹੁਕਮ ਹੈ, ਤੂੰ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰਨੀ ਹੈ, ਇਸ ਤੋਂ ਇਲਾਵਾ ਕਿਸੇ ਦੇਵੀ ਦੇਵਤੇ ਪੱਥਰ ਮੜੀ ਮਸਾਣੀ ਕਬਰ ਦੀ ਪੂਜਾ ਨਹੀਂ ਕਰਨੀ। ਕੀ ਇਹ ਵਾਲੀ ਗੱਲ ਹੈ? ਮੈਂ ਫਿਰ ਇਹ ਗੱਲ ਦੁਹਰਾ ਕੇ ਆਖਦਾ, ਔਰ ਮੈਂ ਬੇਨਤੀ ਕਰਦਾ, ਮੈਂ ਇਹ ਗੱਲ ਸਮੂਹ ਸਿੱਖਾਂ ਨੂੰ ਕਹਿ ਰਿਹਾ, ਸਿੱਖਾ ਤੇਰੇ ਖੇਤਾਂ ਵਿੱਚ ਬਣੀਆਂ ਹੋਈਆਂ ਮੜੀਆਂ ਜਿਨ੍ਹਾਂ ਨੂੰ ਜੇ ਤੂੰ ਮੱਥਾ ਟੇਕਦਾ ਹੋਵੇਂ ਤਾਂ ਸਮਝ ਲੈ ਤੇਰੇ ਸਿੱਖ ਹੋਣ 'ਤੇ ਕਲੰਕਣਾ। ਸਿੱਖਾ ਹੁਕਮ ਹੈ ਗੁਰੂ ਦਾ ਕਿ ਸਿੱਖ ਕਦੇ ਮੂਰਤੀ ਪੂਜਾ ਅਥਵਾ ਕਬਰ ਪੂਜਾ ਨਹੀਂ ਕਰਦਾ। ਜੇ ਤੂੰ ਲੰਘਦਾ ਜਾਂਦਾ ਮੂਰਤੀਆਂ ਨੂੰ ਮੱਥਾ ਟੇਕ ਰਿਹਾ ਹੋਵੇ ਤੇ ਕਬਰਾਂ ਦੀ ਪੂਜਾ ਕਰ ਰਿਹਾ ਹੋਵੇ ਜਾਂ ਕਬਰਾਂ ਨੂੰ ਮੱਥਾ ਟੇਕ ਰਿਹਾ ਹੋਵੇ, ਸਮਝ ਲੈ ਇਹ ਤੇਰੇ ਸਿੱਖ ਹੋਣ ਤੇ ਕਲੰਕ ਹੈ। ਗੁਰੂ ਦਾ ਹੁਕਮ ਹੈ, ਅਸਾਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪੁਜਾਰੀ ਹੋਣਾ, ਕਿਸੇ ਹੋਰ ਦੇ ਨਹੀਂ, ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਦੇ। ਅੰਮ੍ਰਿਤਧਾਰੀ ਸਿੱਖ ਜਿਸ ਵੇਲੇ ਰੋਜ਼ ਆ ਸਵਈਆਂ ਦਾ ਪਾਠ ਕਰਦਾ, ਪੰਜਾਂ ਬਾਣੀਆਂ ਵਿੱਚੋਂ ਤੀਸਰੀ ਬਾਣੀ ਤੇ ਆਖਰੀ ਸਵਈਆ ਜ਼ਰਾ ਧਿਆਨ ਨਾਲ ਪੜ੍ਹਨਾ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕੋਈ ਪੱਥਰਾਂ ਦੀ ਪੂਜਾ ਪਿਆ ਕਰਦਾ, ਕੋਈ ਸ਼ਿਵਲਿੰਗ ਗਲੇ ਵਿੱਚ ਲਟਕਾ ਕੇ ਤੁਰਿਆ ਫਿਰਦਾ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾਹਾਂ ਕੋ ਸੀਸ ਨਿਭਾਇਓ। ਕੋਈ ਆਖਦਾ ਬਈ ਰੱਬ ਸਿਰਫ ਨਾ ਦੱਖਣ ਦਿਸ਼ਾ ਵੱਲ ਵਸਦਾ, ਹਰੀ ਦੱਖਣ ਦਿਸ਼ਾ ਵੱਲ ਵਸਦਾ। ਇਸੇ ਲਈ ਸ਼ਾਇਦ ਆਪ ਜੀ ਨੂੰ ਖਿਆਲ ਹੋਵੇ ਹਿੰਦੁਸਤਾਨ ਦੇ ਦੱਖਣ ਭਾਰਤ ਵਿੱਚ ਬਹੁਤ ਜ਼ਿਆਦਾ ਮੰਦਰ ਨੇ, ਹਰ ਗਲੀ ਵਿੱਚ ਤੁਹਾਨੂੰ ਮੰਦਰ ਮਿਲ ਜਾਏਗਾ। ਕਾਰਨ ਇਹ ਹੀ ਖਿਆਲ ਹੈ ਬਈ ਆਹ ਜਿਹੜਾ ਸਾਊਦਰਨ ਇੰਡੀਆ ਨਾ, ਹਰੀ ਤੇ ਇੱਥੇ ਵਸਦਾ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਇਸ਼ਾਰਾ ਕਰ ਰਹੇ ਨੇ, ਕੋਈ ਸਮਝਦਾ ਕਿ ਰੱਬ ਸਿਰਫ ਦੱਖਣ ਵਿੱਚ ਵਸਦਾ ਅਤੇ ਕੋਈ ਸਮਝਦਾ ਨਹੀਂ ਨਹੀਂ ਰੱਬ ਤੇ ਸਿਰਫ ਪੱਛਮ ਵਿੱਚ ਵਸਦਾ, ਜਿਵੇਂ ਮੁਸਲਮਾਨ ਵੀਰਾਂ ਦਾ ਖਿਆਲ ਹੈ। ਖੁਦਾ ਅੱਲਾ ਪਾਕ ਸਿਰਫ ਤੇ ਸਿਰਫ ਉਸ ਪਾਵਣ ਮਸੀਤ ਵਿੱਚ ਹੈ, ਮੱਕੇ ਵਿੱਚ। ਪਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੀ ਆਖ ਰਹੇ ਨੇ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾਹਾਂ ਕੋ ਸੀਸ ਨਿਵਾਇਓ। ਕੋ ਬੁੱਤਾਨ ਕੋ ਪੂਜਤ ਹੈ, ਜ਼ਰਾ ਅੱਗੇ ਬੋਲਿਓ, ਕੋ ਬੁੱਤਾਨ ਕੋ ਪੂਜਤ ਹੈ ਪਸ। ਹੁਣ ਮੈਨੂੰ ਇਸਦਾ ਮਤਲਬ ਨਾ ਇਹੀ ਸਮਝ ਆਉਂਦਾ, ਇਹ ਪਸ਼ੂ ਵਰਗਾ ਬੁੱਤਾਂ ਨੂੰ ਪੂਜਦਾ ਫਿਰਦਾ, ਮਨੁੱਖ ਬਣ ਕੇ ਬੁੱਤਾਂ ਨੂੰ ਪੂਜਦਾ, ਪਸ਼ੂ ਬਿਰਦੀ। ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮ੍ਰਿਤਾਨ ਕੋ ਪੂਜਨ ਧਾਇਓ। ਗੁਰੂ ਦਾ ਫੈਸਲਾ ਕੀ ਹੈ, ਕੂਰ ਕਿਰਿਆ ਉਰ ਜਿਉ ਸਭ ਹੀ ਜੱਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਜੇ ਭਗਵਾਨ ਕੋ ਭੇਦ ਪਾਉਣਾ ਨਾ ਪਾਈ ਤਾਂ ਆਹ ਗੱਲ ਸੁਣ, ਜੋ ਕੁਝ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਫੁਰਮਾਨ ਕਰ ਰਹੇ ਨੇ। ਪਰ ਇਹ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਇੱਕ ਨੁਕਤਾ ਹੋਰ ਹਿਰਦੇ ਵਿੱਚ ਵਸਾ ਲੈਣਾ। ਸਿੱਖਾਂ ਵਿੱਚ ਨਾ ਇੱਕ ਲਫ਼ਜ਼ ਬੜਾ ਪਿਆਰਾ, ਬੜਾ ਪ੍ਰਸਿੱਧ ਹੈ, ਬ੍ਰਹਮ ਗਿਆਨ। ਮੈਨੂੰ ਖਿਮਾ ਕਰਦਿਆਂ, ਜੇ ਸਮਾਂ ਬਦਲਦਾ ਜਾਂਦਾ, ਅਸੀਂ ਨਾ ਬੜੇ ਨਵੇਂ ਨਵੇਂ ਅਨੋਖੇ ਅਨੋਖੇ ਲਫ਼ਜ਼ ਘੜ ਕੇ ਨਾ ਆਪਣੇ ਨਾਮ ਨਾਲ ਲਾਉਣੇ ਬੜੇ ਪਸੰਦ ਕਰਦੇ ਹਾਂ। ਗੁਰੂ ਕਾਲ ਵਿੱਚ ਕੋਈ ਸਿੱਖ ਆਪਣੇ ਨਾਮ ਨਾਲ ਸੰਤ ਨਹੀਂ ਸੀ ਲਵਾਉਂਦਾ, ਕਿਉਂਕਿ ਸੰਤ ਲਫ਼ਜ਼ ਗੁਰੂ ਵਾਸਤੇ। ਸਤਿਗੁਰੂ ਨੇ ਆਪ ਲਿਖਿਆ ਨਾ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ, ਭਾਗ ਹੋਆ ਗੁਰ ਸੰਤ ਮਿਲਾਇਆ, ਮੇਰੇ ਵੱਡੇ ਭਾਗ ਮੈਨੂੰ ਗੁਰੂ ਸੰਤ ਨਾਲ ਮੇਲ ਹੋ ਗਿਆ। ਇੱਥੇ ਤੇ ਬਿਲਕੁਲ ਸਪਸ਼ਟ ਹੈ, ਕੋਈ ਸਿੱਖ ਆਪਣੇ ਨਾਮ ਨਾਲ ਸੰਤ ਨਹੀਂ ਸੀ ਲਵਾਉਂਦਾ। ਥੋੜਾ ਵਰਗੇ ਚਲੀ, ਕੋਈ ਸਿੱਖ ਆਪਣੇ ਨਾਮ ਨਾਲ ਬ੍ਰਹਮ ਗਿਆਨੀ ਨਹੀਂ ਸੀ ਲਵਾਉਂਦਾ। ਕਿ ਗੁਰੂ ਕਾਲ ਵੇਲੇ ਬ੍ਰਹਮ ਗਿਆਨੀਆਂ ਦੀ ਘਾਟ ਸੀ? ਹੇ ਮੇਰੇ ਵਾਹਿਗੁਰੂ, ਜਿਸ ਵਿਅਕਤੀ ਨੇ ਕਿਤੇ ਬੰਦ ਬੰਦ ਕਟਵਾ ਲਿਆ ਹੋਣ ਪਰ ਸੀਨਾ ਉਚਾਰਨ ਕੀਤੀ ਹੋਵੇ, ਉਹ ਬ੍ਰਹਮ ਗਿਆਨੀ ਨਹੀਂ ਸੀ? ਜਿਸ ਵਿਅਕਤੀ ਨੇ ਆਰਿਆਂ ਥੱਲੇ ਆਪਣੇ ਆਪ ਨੂੰ ਦੋਫਾੜ ਕਰਵਾ ਲਿਆ ਹੋਵੇ ਪਰ ਸੀ ਤੱਕ ਨਹੀਂ ਉਚਾਰਨ ਕੀਤੀ, ਬ੍ਰਹਮ ਗਿਆਨੀ ਨਹੀਂ ਸੀ? ਪਰ ਮੈਂ ਫਿਰ ਦੁਹਰਾ ਕੇ ਹੀ ਗੱਲ ਆਖਦਾ, ਗੁਰੂ ਕਾਲ ਵੇਲੇ ਕੋਈ ਸਿੱਖ ਆਪਣੇ ਆਪ ਨੂੰ ਬ੍ਰਹਮ ਗਿਆਨੀ ਨਹੀਂ ਸਿਖਾਉਂਦਾ। ਅੱਜ ਨਾ ਸਾਨੂੰ ਇਹੋ ਜਿਹਾ ਸੁਭਾਅ ਬਣਦਾ ਜਾਂਦਾ, ਚਲੋ ਕੁਦਰਤੀ ਐਵੇਂ ਗੱਲ ਅੱਗੇ ਅੱਗੇ ਚਲੀ ਜਾ ਰਹੀ ਹੈ, ਮੈਂ ਸੰਖੇਪ ਮਾਤਰ ਇਹ ਗੱਲ ਆਖ ਲਵਾਂ। ਗੁਰਦੁਆਰੇ ਨੂੰ ਸਿਰਫ ਗੁਰਦੁਆਰਾ ਹੀ ਕਿਹਾ ਜਾਂਦਾ ਸੀ, ਹੋਰ ਕੁਝ ਨਹੀਂ। ਪਰ ਅੱਜ ਇੱਥੇ ਤੇ ਚਲੋ ਹਾਲਾਂ ਥੋੜ੍ਹਾ ਜਿਹਾ ਫਰਕ ਹੈ। ਵਿਦੇਸ਼ਾਂ ਵਿੱਚ ਮੈਂ ਵੇਖ ਰਿਹਾ ਗੁਰਦੁਆਰੇ ਨੂੰ ਜਾਂ ਤਾਂ ਕਹਿੰਦੇ ਨੇ ਸਿੱਖ ਟੈਂਪਲ, ਮੈਨੂੰ ਕਿਵਾਂ ਕਰ ਦਿਆ ਜੇ ਭਾਈ ਸਿੱਖ ਟੈਂਪਲ ਇਜ਼ ਨਾਟ ਅਕੋਰਡਿੰਗ ਟੂ ਦੀ ਸਪਿਰਿਟ ਆਫ ਦੀ ਸਿੱਖੀ ਸਿੱਖ ਟੈਂਪਲ ਟੈਂਪਲ ਚੇਤੇ ਰੱਖਣਾ ਮੰਦਰ ਹੁੰਦਾ ਤੇ ਜਿਵੇਂ ਤੁਸੀਂ ਟੈਂਪਲ ਆਖੋਗੇ ਨਾ ਭੁਲੇਖਾ ਪਏਗਾ ਬਈ ਲਾਜ਼ਮੀ ਤੌਰ ਤੇ ਇਸ ਟੈਂਪਲ ਵਿੱਚ ਕਿਸੇ ਨਾ ਕਿਸੇ ਮੂਰਤੀ ਦੀ ਪੂਜਾ ਹੋ ਰਹੀ ਹੋਵੇਗੀ ਟੈਂਪਲ ਵਿੱਚ ਤੇ ਮੂਰਤੀ ਦੀ ਪੂਜਾ ਹੋਣੀ ਇਸ ਲਈ ਗੁਰਦੁਆਰਾ ਸਿੱਖ ਟੈਂਪਲ ਨਹੀਂ ਗੁਰਦੁਆਰਾ ਗੁਰਦੁਆਰਾ ਹੀ ਹੈ ਗੁਰਦੁਆਰਾ ਗੁਰਦੁਆਰਾ ਹੀ ਹੈ ਗੁਰੂ ਘਰ ਨਹੀਂ ਖਿਮਾ ਕਰ ਦੇਣਾ ਅਸੀਂ ਨਾ ਹੌਲੀ ਹੌਲੀ ਲਫ਼ਜ਼ ਬਦਲਦੇ ਜਾ ਰਹੇ ਗੁਰੂ ਘਰ ਘਰ ਉਹ ਥਾਂ ਹੈ ਜਿੱਥੇ ਰਹਿੰਦਾ ਹੋਵੇ ਕਿ ਗੁਰਦੁਆਰੇ ਵਿੱਚ ਹੀ ਸਿਰਫ ਗੁਰੂ ਰਹਿੰਦਾ ਗੁਰੂ ਕਿਤੇ ਬਾਹਰ ਨਹੀਂ ਰਹਿੰਦਾ ਬਈ ਅਸੀਂ ਗੁਰਦੁਆਰੇ ਨੂੰ ਗੁਰੂ ਘਰ ਕਹਿ ਰਹੇ ਹਾਂ ਸਤਿਗੁਰੂ ਦੇ ਆਖਦੇ ਪੈ ਰਹੇ ਸਤਿਗੁਰੂ ਪੂਰਾ ਮੇਰੇ ਨਾਲ ਮੈਂ ਜਿੱਥੇ ਵੀ ਜਾਵਾਂ ਤੂੰ ਸਭਨੀ ਥਾਈਂ ਜਿੱਥੇ ਹੋਂ ਜਾਈ ਸੱਚਾ ਸਿਰਜਣ ਹਾਰ ਜੀਓ ਮੇਰੇ ਵਾਹਿਗੁਰੂ ਮੇਰੇ ਸਤਿਗੁਰੂ ਤੂੰ ਤੇ ਹਰ ਵੇਲੇ ਮੇਰੇ ਅੰਗ ਸੰਗ ਹੈ ਇਸੇ ਲਈ ਲਫ਼ਜ਼ ਸੀ ਗੁਰਦੁਆਰਾ ਜਿੱਥੇ ਆ ਕੇ ਸਾਨੂੰ ਇਹ ਸਮਝ ਆਉਣੀ ਹੈ ਹੋਸ਼ ਆਉਣੀ ਹੈ ਕਿ ਗੁਰੂ ਦੇ ਦੁਆਰਾ ਹੀ ਮੈਂ ਵਾਹਿਗੁਰੂ ਨੂੰ ਮਿਲਣਾ ਮੇਰਾ ਜੀਵਨ ਗੁਰੂ ਦੇ ਦੁਆਰਾ ਚੱਲਣਾ ਚਲੋ ਥੋੜ੍ਹਾ ਜਿਹਾ ਹੋਰ ਅੱਗੇ ਚਲੀ ਮੈਂ ਸਿਰਫ ਉਦਾਹਰਣ ਮਾਤਰੇ ਜ਼ਿਕਰ ਕਰ ਲਵਾਂ ਲਫ਼ਜ਼ ਹੈ ਅਖੰਡ ਪਾਠ ਅਖੰਡ ਜਾਪ ਨਹੀਂ ਅੱਜ ਬਹੁਤ ਵਾਰ ਤੁਸੀਂ ਸੁਣ ਰਹੇ ਹੋਵੋਗੇ ਬਈ ਅਸੀਂ ਆਮ ਕਰਕੇ ਗੁਰਦੁਆਰਿਆਂ ਵਿੱਚ ਅਰਦਾਸ ਕਰਨ ਲਿਆ ਲੱਗੇ ਆਖਨੇ ਸੱਚੇ ਪਾਤਸ਼ਾਹ 48 ਘੰਟੇ ਅਖੰਡ ਜਾਪ ਹੋਇਆ ਜਾਪ ਨਹੀਂ ਪਾਠ ਹੋਇਆ ਪਾਠ ਤੇ ਜਾਪ ਵਿੱਚ ਅੰਤਰ ਹੈ ਇੱਕੋ ਹੀ ਲਫ਼ਜ਼ ਨੂੰ ਬਾਰ ਬਾਰ ਦੁਹਰਾਇਆ ਜਾ ਰਿਹਾ ਇਹ ਜਾਪ ਹੈ ਪਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਨ ਵੇਲੇ ਇੱਕੋ ਲਫ਼ਜ਼ ਥੋੜ੍ਹਾ ਬਾਰ ਬਾਰ ਦੁਹਰਾ ਰਿਹਾ ਪਾਠ ਕਰ ਰਿਹਾ ਆਨੰਦ ਸਾਹਿਬ ਦਾ ਪਾਠ ਹੋਇਆ ਜਾਪ ਨਹੀਂ ਆਨੰਦ ਸਾਹਿਬ ਜੀ ਦਾ ਪਾਠ ਹੋਇਆ ਪਾਠ ਆਖਣਾ ਚਾਹੀਦਾ ਇਸ ਲਈ ਮੈਂ ਬੇਨਤੀ ਕਰ ਰਿਹਾ ਸਾਂ ਅਸੀਂ ਨਾ ਬਹੁਤ ਵਾਰ ਨਵੇਂ ਨਵੇਂ ਲਫ਼ਜ਼ਾਂ ਨਾਲ ਖੇਡਣਾ ਸਾਨੂੰ ਬੜਾ ਚੰਗਾ ਲੱਗਦਾ ਲਾਉਣਾ ਸ਼ੁਰੂ ਕਰ ਲਿਆ ਗਿਆਨੀ ਲਾਉਣਾ ਸ਼ੁਰੂ ਕਰ ਲਿਆ ਨਹੀਂ ਫਿਰ ਸ਼੍ਰੋਮਣੀ ਬ੍ਰਹਮ ਗਿਆਨੀ ਲਾਉਣਾ ਸ਼ੁਰੂ ਕਰ ਲਿਆ ਫਿਰ 108 ਬ੍ਰਹਮ ਗਿਆਨੀ ਲਾਉਣਾ ਸ਼ੁਰੂ ਕਰ ਲਿਆ ਤੇ ਮੈਂ ਤੇ ਕਈਆਂ ਨੂੰ ਇਹ ਵੀ ਪੜਿਆ ਵੀ ਸ਼੍ਰੋਮਣੀ 1008 ਬ੍ਰਹਮ ਗਿਆਨੀ ਮਹਾਰਾਜ ਸੰਤ ਫਲਾਣਾ ਸਿੰਘ ਜੀ ਕਿਵਾਂ ਕਰ ਦੇਣਾ ਭਾਈ ਇਹ ਗੁਰੂ ਦੀ ਬਰਾਬਰੀ ਕਰਨ ਵਾਲੀ ਜਾਂ ਹਉਮੈ ਨੂੰ ਚਮਕਾਉਣ ਵਾਲੀ ਗੱਲ ਹੋਵੇਗੀ ਮੈਂ ਬੇਨਤੀ ਤੇ ਸਿਰਫ ਇਹ ਨਹੀਂ ਕਰ ਰਿਹਾ ਸਾਂ ਬ੍ਰਹਮ ਗਿਆਨੀ ਅਸੀਂ ਕਿਹਨੂੰ ਆਖਦੇ ਹਾਂ ਬ੍ਰਹਮ ਗਿਆਨੀ ਦਾ ਮਤਲਬ ਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬ੍ਰਹਮ ਗਿਆਨੀ ਦੀ ਬੜੀ ਹੁਮੈ ਸ਼ੱਕ ਨਹੀਂ ਪਰ ਬ੍ਰਹਮ ਗਿਆਨੀ ਦੀ ਪਛਾਣ ਕੀ ਹੈ ਬ੍ਰਹਮ ਗਿਆਨੀ ਜਿਸ ਨੂੰ ਕੋਈ ਗਿਆਨ ਹੋਇਆ ਪਰ ਕਾਹਦਾ ਗਿਆਨ ਹੋਇਆ ਕਿਤਾਬਾਂ ਦਾ ਬ੍ਰਹਮ ਗਿਆਨੀ ਜਿਸ ਨੂੰ ਕੋਈ ਗਿਆਨ ਹੋਇਆ ਪਰ ਕਾਹਦਾ ਗਿਆਨ ਹੋਇਆ ਕਿ ਉਸਨੂੰ ਦੁਨੀਆਂ ਦਾ ਕੋਈ ਗਿਆਨ ਪਤਾ ਲੱਗ ਗਿਆ ਨਹੀਂ ਬ੍ਰਹਮ ਗਿਆਨੀ ਨੂੰ ਇਹ ਗਿਆਨ ਹੋ ਗਿਆ ਹੈ ਤੇ ਉਹ ਵਾਲਾ ਗਿਆਨ ਜਿਹੜਾ ਸਿਰਫ ਤੇ ਸਿਰਫ ਦਿਮਾਗ ਨਾਲ ਸੰਬੰਧਿਤ ਨਹੀਂ ਹੁੰਦਾ ਜਿਸ ਨੂੰ ਇਹ ਗਿਆਨ ਹੋ ਗਿਆ ਚਾਰੇ ਪਾਸੇ ਉਸਨੂੰ ਅਕਾਲ ਪੁਰਖ ਵਾਹਿਗੁਰੂ ਪ੍ਰਤੱਖ ਨਜ਼ਰੀ ਆ ਰਿਹਾ ਹੈ ਉਹ ਹੈ ਬ੍ਰਹਮ ਗਿਆਨੀ ਹਰ ਜੀਵ ਵਿੱਚ ਉਸਨੂੰ ਨਜ਼ਰ ਆ ਰਿਹਾ ਹੈ ਉਹ ਹੈ ਬ੍ਰਹਮ ਗਿਆਨੀ ਜਿਸ ਨੂੰ ਇਹ ਗਿਆਨ ਹੋ ਗਿਆ ਕਿ ਅਕਾਲ ਪੁਰਖ ਵਾਹਿਗੁਰੂ ਹਰ ਥਾਂ ਤੇ ਬਿਰਾਜਮਾਨ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਅੱਜ ਜੋ ਪਾਵਨ ਬਚਨ ਉਚਾਰਨ ਕੀਤਾ ਸਤਿਗੁਰੂ ਨੇ ਉਹਦੇ ਵਿੱਚ ਸਾਰੀ ਇਸ ਗੱਲ ਦਾ ਹੀ ਵਿਸਥਾਰ ਹੈ ਆਓ ਸਤਿਗੁਰੂ ਜੀ ਕੀ ਆਖਦੇ ਨੇ ਆਪਾਂ ਧਿਆਨ ਨਾਲ ਸਮਝਦੇ ਹਾਂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਘਰ ਦੂਜਾ ਮਹੱਲਾ ਪੰਜਵਾ ਤੁਦ ਬਿਨ ਦੂਜਾ ਨਾਹੀਂ ਕੋਏ
ਹੇ ਵਾਹਿਗੁਰੂ ਤੇਰੇ ਤੋਂ ਇਲਾਵਾ ਦੂਸਰਾ ਹੋਰ ਕੋਈ ਵੀ ਨਹੀਂ ਹੈ ਇਹ ਗੱਲ ਚੇਤੇ ਰੱਖਣਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਕੋਈ ਕੇਵਲ ਉਪਦੇਸ਼ ਨਹੀਂ ਦੇ ਰਿਹਾ ਬਲਕਿ ਆਪਣੇ ਐਕਸਪੀਰੀਅੰਸ ਦੀ ਜੋ ਸਤਿਗੁਰੂ ਮਹਿਸੂਸ ਕਰਦੇ ਨੇ ਜੋ ਸਤਿਗੁਰੂ ਸਮਝ ਰਹੇ ਨੇ ਉਹ ਕੁਝ ਜ਼ਿਕਰ ਕਰ ਰਹੇ ਨੇ ਹੇ ਪ੍ਰਭੂ ਤੇਰੇ ਤੋਂ ਇਲਾਵਾ ਇਸ ਜਗਤ ਵਿੱਚ ਦੂਸਰਾ ਹੋਰ ਕੋਈ ਹੈ ਹੀ ਨਹੀਂ
ਤੂੰ ਕਰਤਾਰ ਕਰਹੇ ਸੋ ਹੋਏ
ਹੇ ਵਾਹਿਗੁਰੂ ਤੂੰ ਹੀ ਕਰਤਾਰ ਹੈ ਕਰਤਾਰ ਕਰਨ ਵਾਲਾ ਕਰਨਹਾਰ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਹੀਂ ਕੋਏ। ਐ ਪ੍ਰਭੂ, ਸਾਰੇ ਜਗਤ ਨੂੰ ਚਲਾਉਣ ਵਾਲਾ ਕਰਨ ਵਾਲਾ ਵੀ ਤੂੰ ਆਪ ਹੀ ਹੈ।
ਤੇਰਾ ਜੋਰ ਤੇਰੀ ਮਨ ਟੇਕ,
ਮੇਰੇ ਮਨ ਵਿੱਚ ਕੇਵਲ ਤੇ ਕੇਵਲ ਤੇਰੀ ਟੇਕ, ਤੇਰਾ ਆਸਰਾ ਤੇ ਤੇਰਾ ਹੀ ਬਲ ਹੈ।
ਸਦਾ ਸਦਾ ਜਪ ਨਾਨਕ ਏਕ,
ਹੇ ਭਾਈ ਸਦਾ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਪਦਾ ਰਹੋ। ਨਾਨਕ ਜੀ ਇਹ ਗੱਲ ਆਖਦੇ ਨੇ, ਭਾਵ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਨਕ ਦੀ ਪੰਜਵੀਂ ਜੋਤ ਇਹ ਗੱਲ ਫੁਰਮਾਨ ਕਰ ਰਹੇ ਨੇ।
ਸਾਬੇ ਉਪਰ ਪਾਰ ਬ੍ਰਹਮ ਦਾਤਾਰ,
ਸਾਰਿਆਂ ਉੱਤੇ ਸਾਰਿਆਂ ਤੋਂ ਉੱਤੇ ਸਰਵ ਸ਼ਕਤੀਮਾਨ, ਸਭ ਨੂੰ ਚਲਾਉਣ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ ਆਪ। ਮੈਂ ਫਿਰ ਦੁਹਰਾ ਕੇ ਇਹ ਗੱਲ ਆਖਦਾ, ਕੋਈ ਦੇਵੀ ਦੇਵਤਾ ਨਹੀਂ, ਕੋਈ ਹੋਰ ਸ਼ਕਤੀ ਨਹੀਂ, ਬਲਕਿ ਇਸ ਲਈ ਸਤਿਗੁਰੂ ਆਖਦੇ ਨੇ ਭਾਈ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਭ ਤੋਂ ਉੱਚਾ ਹੈ, ਸਭ ਤੋਂ ਸ਼ਕਤੀਮਾਨ ਹੈ, ਸ਼ਕਤੀਮਾਨ ਦਾ ਸਿਮਰਨ। ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਭ ਤੋਂ ਉੱਤੇ ਹੈ, ਮਹਾਨ ਹੈ, ਸਭ ਨੂੰ ਆਪਣੇ ਵਸ ਵਿੱਚ ਕਰਨ ਵਾਲਾ ਤੇ ਚਲਾਉਣ ਵਾਲਾ ਹੈ।
ਤੇਰੀ ਟੇਕ ਤੇਰਾ ਆਧਾਰ,
ਤੂੰ ਮੈਨੂੰ ਤੇਰੀ ਹੀ ਕੇਵਲ ਤੂੰ ਹੀ ਹੈ, ਹੈ ਤੂੰ ਹੈ, ਤੂੰ ਹੋਵਣਹਾਰ ਹੈ ਪ੍ਰਭੂ, ਤੂੰ ਹੈ, ਤੂੰ ਹੀ ਕੇਵਲ ਹੈ, ਭਾਵ ਤੇਰੇ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਇਸ ਜਗਤ ਦਾ ਮਾਲਕ, ਤੂੰ ਹੀ ਕਾਇਮ ਰਹਿਣ ਵਾਲਾ ਹੈ।
ਅਗਮ ਅਗਾਦ ਊਚ ਆਪਾਰ,
ਹੈ ਪ੍ਰਭੂ ਤੂੰ ਅਗਮ ਹੈ, ਅਪਹੁੰਚ ਹੈ, ਅਗਾਧ ਹੈ, ਤੇਰੇ ਤੱਕ ਤੇ ਮੇਰੀ ਸੁਰਤੀ ਦੀ ਪਹੁੰਚ ਵੀ ਨਹੀਂ ਹੁੰਦੀ।
ਜੋ ਤੁਧ ਸੇਵਹੇ ਤਿਨ ਭਾਉ ਦੁੱਖ ਨਾਹੇ,
ਜੋ ਤੇਰੀ ਸੇਵਾ ਕਰਦੇ ਨੇ, ਜੋ ਤੈਨੂੰ ਯਾਦ ਕਰਦੇ ਨੇ, ਜੋ ਤੇਰੀ ਪੂਜਾ ਸੇਵਾ ਕਰਦੇ ਨੇ, ਭਾਵ ਤੈਨੂੰ ਭਗਤੀ ਸੇਵਾ ਕਰਦੇ ਨੇ, ਯਾਦ ਕਰਦੇ ਨੇ, ਉਹਨਾਂ ਦੇ ਸਾਰੇ ਦੁੱਖ ਮਿਟ ਜਾਂਦੇ ਨੇ।
ਗੁਰ ਪ੍ਰਸਾਦ ਨਾਨਕ ਗੁਣ ਗਾਹੇ,
ਅਤੇ ਗੁਰੂ ਦੀ ਕਿਰਪਾ ਨਾਲ ਹੀ ਐਸੇ ਜੀਵ ਐ ਪ੍ਰਭੂ ਤੇਰੇ ਗੁਣ ਗਾਉਂਦੇ ਨੇ, ਤੈਨੂੰ ਯਾਦ ਕਰਦੇ ਨੇ।
ਜੋ ਦੀਸੈ ਸੋ ਤੇਰਾ ਰੂਪ,
ਵਾਹ ਵਾਹ। ਮੈਂ ਫਿਰ ਦੁਹਰਾ ਕੇ ਗੱਲ ਆਖਦਾ, ਇਹ ਬ੍ਰਹਮ ਗਿਆਨੀ, ਇਹ ਬ੍ਰਹਮ ਗਿਆਨੀ ਦੀ ਪਛਾਣ ਹੈ। ਬ੍ਰਹਮ ਗਿਆਨੀ ਨਾਂ ਰਖਵਾਲ ਨਾਲ ਨਹੀਂ ਬਣਦਾ। ਬ੍ਰਹਮ ਗਿਆਨੀ ਦੀ ਕੀ ਪਛਾਣ ਹੈ? ਉਸ ਨੂੰ ਨਜ਼ਰ ਆਉਂਦਾ, ਜੋ ਦੀਸੈ ਸੋ ਤੇਰਾ ਰੂਪ। ਐ ਪ੍ਰਭੂ ਮੈਂ ਕਿਸੇ ਨੂੰ ਵੀ ਵੇਖਣਾ, ਭਾਵੇਂ ਸੰਤ ਸਮੂਹ ਅਨੇਕ ਮਤੀ ਕੇ ਹੋਣ, ਪਰ ਮੈਨੂੰ ਤੇ ਸਾਰੇ ਤੇਰਾ ਰੂਪ ਨਜ਼ਰ ਆ ਰਹੇ ਨੇ। ਸਾਰਿਆਂ ਵਿੱਚ ਤੇਰੀ ਜੋਤ ਵਰਤ ਰਹੀ ਹੈ, ਉਸਕੇ ਨੂਰ ਸੇ ਹੀ ਝਲਕੇ ਹੈ ਸਭ ਮੈਂ ਨੂਰ, ਵੋ ਚਿਰਾਗੇ ਹਰਮ ਹੋ ਜਾਂ ਦੀਆ ਸੋਮਨਾਥ ਕਾ। ਸਿੱਖ ਤਾਂ ਸਮਝਦਾ ਇਸ ਬਾਤ ਨੂੰ ਕਿ ਸਾਰਿਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਬਿਰਾਜਮਾਨ ਹੈ।
ਗੁਣ ਨਿਧਾਨ ਗੋਵਿੰਦ ਅਨੂਪ,
ਐ ਪ੍ਰਭੂ ਤੂੰ ਗੁਣਾਂ ਦਾ ਖਜ਼ਾਨਾ ਹੈ, ਤੂੰ ਗੋਵਿੰਦ ਹੈ, ਤੂੰ ਅਨੂਪ ਹੈ, ਸਭ ਤੋਂ ਉੱਚਾ ਹੈ, ਅੰਤਰਯਾਮੀ ਹੈ।
ਸਿਮਰ 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 ਜਨ ਸੋਏ,
ਇਸ ਲਈ ਹੇ ਸੇਵਕ ਐਸੇ ਪ੍ਰਭੂ ਨੂੰ ਯਾਦ ਕਰ। ਹੇ ਭਾਈ ਐਸੇ ਪ੍ਰਭੂ ਨੂੰ ਬਾਰ ਬਾਰ ਸਿਮਰ, ਜੇ ਤੂੰ ਸਿਮਰਦਾ ਰਹੇ ਤਾਂ
ਨਾਨਕ ਕਰਮ ਪ੍ਰਾਪਤ ਹੋਏ।
ਹੇ ਨਾਨਕ, ਐਸੇ ਜੀਵ ਨੂੰ ਫਿਰ ਵਾਹਿਗੁਰੂ ਦੀ ਬਖਸ਼ਿਸ਼ ਮਿਲ ਜਾਂਦੀ ਹੈ, ਵਾਹਿਗੁਰੂ ਦਾ ਕਰਮ ਹਾਸਲ ਹੋ ਜਾਂਦਾ।
ਜਿਨ ਜਪਿਆ ਤਿਸ ਕੋ ਬਲਿਹਾਰ,
ਜਿਸ ਨੇ ਵੀ ਵਾਹਿਗੁਰੂ ਨੂੰ ਜਪਿਆ, ਐਸੇ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਿਆ, ਗੁਰੂ ਜੀ ਆਖਦੇ ਨੇ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।
ਤਿਸ ਕਾ ਸੰਗ ਤਰੈ ਸੰਸਾਰ,
ਉਸ ਨਾਲ ਰਲ ਕੇ ਤੇ ਸਾਰਾ ਜਗਤ ਤਰ ਜਾਂਦਾ, ਸਾਰਾ ਜਗਤ ਮੁਕਤ ਹੋ ਜਾਂਦਾ।
ਕਹੋ ਨਾਨਕ ਪ੍ਰਭ ਲੋਚਾ ਪੂਰ।
ਐ ਪ੍ਰਭੂ ਮੇਰੀ ਵੀ ਇਹ ਲੋਚਾ ਹੈ, ਮੇਰੀ ਹਾਰਦਿਕ ਇੱਛਾ ਹੈ, ਰਹਿਮਤ ਕਰ ਮੇਰੇ ਉੱਤੇ ਤਾਂ ਕਿ ਇਹ ਲੋਚਾ ਪੂਰੀ ਹੋ ਜਾਏ।
ਸੰਤ ਜਨਾ ਕੀ ਬਾਂਛੋ ਧੂਰ।
ਐ ਪ੍ਰਭੂ ਕਿਰਪਾ ਕਰੋ, ਮੈਂ ਸੰਤ ਜਨਾਂ ਦੀ ਗੁਰਮੁਖ ਜਨਾਂ ਦੀ ਚਰਨ ਧੂੜੀ ਪਿਆ ਮੰਗਦਾ, ਰਹਿਮਤ ਕਰੋ ਮੈਨੂੰ ਗੁਰਮੁਖ ਸਤਸੰਗੀਆਂ ਦੀ ਚਰਨ ਧੂੜੀ ਮਿਲੇ ਤਾਂ ਕਿ ਮੇਰਾ ਜੀਵਨ ਵੀ ਸਫਲ ਹੋ ਜਾਏ। ਚੇਤੇ ਰੱਖਣਾ, ਜਿਹੜਾ ਵੀ ਨਾਮ ਜਪੇਗਾ ਉਸਦੀ ਆਲਤ ਕੀ ਹੋਵੇਗੀ। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਨੇ ਸੌਖੇ ਬਚਨਾਂ ਵਿੱਚ ਸਮਝਾ ਦਿੱਤਾ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ। ਜਿਸ ਨੇ ਨਾਮ ਜਪਣ ਵਾਲੀ ਮੁਸ਼ਕਤ ਕੀਤੀ ਉਸਨੂੰ ਕੀ ਮਿਲਿਆ? ਨਾਨਕ ਤੇ ਮੁੱਖ ਉਜਲੇ, ਰੱਬੀ ਦਰਗਾਹ ਤੇ ਉਹਨਾਂ ਦਾ ਮੁੱਖ ਉਜਲਾ ਹੋਵੇਗਾ, ਅਤੇ ਕੇਤੀ ਛੁੱਟੀ ਨਾਲ। ਪਤਾ ਨਹੀਂ ਉਹਨਾਂ ਦੇ ਨਾਲ ਕਿੰਨੇ ਕੁ ਜਗਤ ਨੇ, ਕਿੰਨੀ ਕੁ ਦੁਨੀਆਂ ਨੇ ਛੁੱਟ ਜਾਣਾ, ਬਚ ਜਾਣਾ। ਇਸੇ ਲਈ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਕੇ ਪਾਵਨ ਬਚਨ ਸਾਡੇ ਹਿਰਦੇ ਵਿੱਚ ਵਸਣ। ਅਕਾਲ ਪੁਰਖ ਵਾਹਿਗੁਰੂ ਨੂੰ ਹਿਰਦੇ ਵਿੱਚ ਧਾਰਨ ਵਾਲਾ ਅਤੇ ਅਕਾਲ ਪੁਰਖ ਦੀ ਪੂਜਾ ਕਰਨ ਵਾਲਾ ਹੀ ਸਿੱਖ ਹੈ, ਖਾਲਸਾ ਹੈ। ਯਤਨ ਕਰੀਏ ਇਸ ਮਾਮਲੇ ਵਿੱਚ ਸਾਡੇ ਜੀਵਨ ਵਿੱਚ ਕੋਈ ਕਮਜ਼ੋਰੀ ਨਾ ਆਵੇ। ਏਕ ਬਿਨਾ ਮਨ ਨੈਕ ਨਾ ਆਨੈ, ਜਾਗਤ ਜੋਤ ਜਪੈ ਨਿਸਬਾਸੁਰ। ਏਕ ਬਿਨਾ ਮਨ ਨੈਕ ਨਾ ਆਨੈ। ਸਤਿਗੁਰੂ ਜੀ ਰਹਿਮਤ ਕਰਨ। ਸ਼ੁਕਰ ਹੈ ਸਤਿਗੁਰੂ ਦਾ ਕਿ ਦੂਰ ਦੁਰਾਡੇ ਬੈਠਿਆਂ ਮਨ ਵਿੱਚ ਜਿਹੜਾ ਹਰ ਵੇਲੇ ਚਾਅ ਬਣਿਆ ਰਹਿੰਦਾ, ਪਤਾ ਨਹੀਂ ਕਦੋਂ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਕੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਅਵਸਰ ਹਾਸਲ ਹੋਵੇਗਾ, ਸਤਿਗੁਰੂ ਦੇ ਪਾਵਨ ਅਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਹਾਸਲ ਹੋਵੇਗਾ। ਸਤਿਗੁਰੂ ਨੇ ਕਿਰਪਾ ਕੀਤੀ, ਦਰਸ਼ਨ ਕਰਨ ਦਾ ਸੁਭਾਗ ਅਵਸਰ ਹਾਸਲ ਹੋਇਆ। ਸਿੰਘ ਸਾਹਿਬ ਜੀ ਹੋਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸੇਵਾ ਬਖਸ਼ੀ। ਮੈਂ ਆਪ ਸਰਬੱਤ ਸੰਗਤ ਦੇ ਸਨਮੁਖ ਗੁਰੂ ਕੇ ਬਚਨ ਸੁਣਾਉਣ ਦੀ ਸੇਵਾ ਕਰ ਸਕਿਆ। ਗਲਤੀਆਂ ਭੁੱਲਾਂ ਚੁੱਕਾਂ ਲਈ ਮੈਂ ਆਪ ਸਰਬੱਤ ਪਾਸੋਂ ਦੋਵੇਂ ਹੱਥ ਜੋੜ ਕੇ ਖਿਮਾ ਚਾਹੁੰਦਾ। ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਦਰਯੋਗ ਭਾਈ ਸਾਹਿਬ ਜੀ ਅੰਤਲੇ ਬਚਨ ਇੱਕ ਵਾਰ ਫਿਰ ਸੁਣਾਉਂਦੇ ਨੇ ਜੀ।
ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕਾ ਸੰਗ ਤਰੈ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਪੂਰ। ਸੰਤ ਜਨਾ ਕੀ ਬਾਂਛੋ ਧੂਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।